ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 68 ਤੇ ਗੁਫ਼ਤਗੂ ਕਰਾਂਗੇ, ਜਿਸ ਦਾ ਉਨਵਾਨ ਏ ਦੁਨੀਆ ਦਾ ਨਜਾਤ ਦਹਿੰਦਾ ਯਾਨੀ ਮੁਨੱਜੀ ਆਲਮ। ਇੰਜਿਲ ਮੁਕੱਦਸ ਦੇ ਮੁਤਾਲੇ ਵਿੱਚ ਅਸੀਂ ਵੇਖ ਚੁੱਕੇ ਹਾਂ ਕਿ ਯਸੂ ਮਸੀਹ ਦੀ ਪੈਦਾਇਸ਼ ਅਜੀਬ, ਯਸੂ ਦਾ ਚਾਲ ਚਲਨ ਸਭ ਤੋਂ ਅਨੋਖਾ ਤੇ ਉਹਦੇ ਕੰਮ ਤੇ ਕਲਾਮ ਤੇ ਤਾਲੀਮ ਬਿਲਕੁਲ ਸਭ ਤੋਂ ਮੁਨਫਰਦ ਸਨ। ਯਸੂ ਦੀ ਪੈਦਾਇਸ਼ ਦੇ ਹਵਾਲੇ ਨਾਲ ਅਸੀਂ ਸਿੱਖਿਆ ਕਿ ਅੱਜ ਤੱਕ ਕਿਸੇ ਦੀ ਪੈਦਾਇਸ਼ ਯਸੂ ਦੀ ਪੈਦਾਇਸ਼ ਵਾਂਗਰ ਨਾ ਹੋਈ, ਕਿਉਂਕਿ ਉਹਨੇ ਖੁਦਾ ਦੇ ਪਾਕ ਰੂਹ ਦੀ ਕੁਦਰਤ ਦੇ ਨਾਲ ਇੱਕ ਕੰਵਾਰੀ ਤੋਂ ਜਨਮ ਲਿੱਤਾ। ਅਸੀਂ ਇਹ ਵੀ ਵੇਖਿਆ ਕਿ ਯਸੂ ਦਾ ਚਾਲ ਚਲਨ ਸਭ ਤੋਂ ਅਨੋਖਾ ਸੀ। ਅੱਜ ਤੱਕ ਕੋਈ ਸ਼ਖਸ ਯਸੂ ਵਾਂਗਰ ਦੇ ਕੰਮ ਨਹੀਂ ਕਰ ਸਕਿਆ, ਕਿਉਂਕਿ ਜਿਹੜੇ ਮੁਜਜ਼ੇ ਯਸੂ ਨੇ ਕੀਤੇ ਕਿਸੇ ਦੂਸਰੇ ਸ਼ਖਸ ਦੇ ਬਸ ਦਾ ਰੋਗ ਨਾ ਸਨ। ਉਹ ਬਸ ਜ਼ੁਬਾਨ ਤੋਂ ਕਹਿੰਦਾ ਤੇ ਰੋਗੀ ਠੀਕ ਹੁੰਦੇ, ਸ਼ੈਤਾਨ ਤੇ ਉਹਦੀਆਂ ਬਦਰੂਹਾਂ ਭੱਜ ਜਾਂਦੀਆਂ ਤੇ ਗੁਨਾਹ ਮੁਆਫ ਹੋ ਜਾਂਦੇ। ਅਸੀਂ ਇਹ ਵੀ ਸਿੱਖਿਆ ਕਿ ਯਸੂ ਦੀ ਤਾਲੀਮ ਸਭ ਨਬੀਆਂ, ਪੈਗੰਬਰਾਂ, ਬਾਦਸ਼ਾਹਾਂ, ਕਾਹਿਨਾਂ, ਰੱਬੀਆਂ, ਫੱਕੀਆਂ ਤੇ ਫਰੀਸੀਆਂ ਤੋਂ ਬਿਲਕੁਲ ਮੁਨਫਰਦ ਸੀ। ਅਸੀਂ ਪਿਛਲੇ ਪ੍ਰੋਗਰਾਮ ਵਿੱਚ ਯਸੂ ਤੇ ਯਹੂਦੀ ਆਲਮ ਨਿਕੋਦੀਮਸ ਦੀ ਗੁਫ਼ਤਗੂ ਵਿੱਚ ਇਹ ਮੁਨਫਰਦ ਤੇ ਅਛੂਤਾਪਨ ਵੇਖ ਚੁੱਕੇ ਹਾਂ। ਯਸੂ ਨੇ ਨਿਕੋਦੀਮਸ ਤੇ ਵਾਜ਼ੇ ਕਰ ਦਿੱਤਾ ਕਿ ਜਦੋਂ ਤੱਕ ਖੁਦਾ ਦਾ ਰੂਹ ਉਹਦੇ ਦਿਲ ਨੂੰ ਨਵਾਂ ਨਾ ਬਣਾਏਗਾ ਉਦੋਂ ਤੱਕ ਉਹ ਖੁਦਾ ਦੀ ਹਜ਼ੂਰੀ ਵਿੱਚ ਕਿਸੇ ਸੂਰਤ ਦਾਖਲ ਨਹੀਂ ਹੋ ਸਕਦਾ। ਇਸੇ ਸਬਬ ਤੋਂ ਯਸੂ ਨੇ ਨਿਕੋਦੀਮਸ ਨੂੰ ਆਖਿਆ ਕਿ ਤੈਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਏ। ਅੱਜ ਅਸੀਂ ਵੇਖਾਂਗੇ ਕਿ ਯਸੂ ਨੇ ਕਿਸੇ ਹੋਰ ਇਨਸਾਨ ਦੇ ਨਾਲ ਗੱਲਾਂ ਕੀਤੀਆਂ, ਜਿਹੜਾ ਨਿਕੋਦੀਮਸ ਤੋਂ ਬਿਲਕੁਲ ਫਰਕ ਤੇ ਮੁਖਤਲਿਫ ਸ਼ਖਸੀਅਤ ਸੀ। ਨਿਕੋਦੀਮਸ ਯਹੂਦੀ ਸੀ, ਮਗਰ ਅੱਜ ਅਸੀਂ ਜਿਸ ਆਪਣੇ ਪ੍ਰੋਗਰਾਮ ਵਿੱਚ ਜ਼ਿਕਰ ਕਰਨ ਡੇ ਹਾਂ ਉਹ ਯਹੂਦੀ ਨਹੀਂ ਬਲਕਿ ਗੈਰ ਯਹੂਦੀ ਏ। ਨਿਕੋਦੀਮਸ ਤੇ ਆਦਮੀ ਸੀ, ਮਗਰ ਅੱਜ ਦੇ ਸਬਕ ਵਿੱਚ ਗੱਲਬਾਤ ਦਾ ਸਬਬ ਬਣਨ ਵਾਲੀ ਸ਼ਖਸੀਅਤ ਮਰਦ ਨਹੀਂ ਬਲਕਿ ਔਰਤ ਏ। ਨਿਕੋਦੀਮਸ ਇੱਕ ਮਜ਼ਹਬ ਪਸੰਦ ਯਹੂਦੀ ਸੀ, ਮਗਰ ਇਹ ਔਰਤ ਬਹੁਤ ਵੱਡੀ ਗੁਨਾਹਗਾਰ ਤੇ ਸੱਤ ਸ਼ੋਹਰਾਂ ਦੀ ਵਾਹਦ ਇਕਲੌਤੀ ਬੀਵੀ ਸੀ। ਇਨਸਾਨੀ ਨਜ਼ਰ ਵਿੱਚ ਮਜ਼ਹਬ ਪਸੰਦ ਨਿਕੋਦੀਮਸ ਉਸ ਬਦਚਲਨ ਔਰਤ ਨਾਲੋਂ ਬਿਹਤਰ ਸੀ, ਮਗਰ ਖੁਦਾ ਦੀ ਨਜ਼ਰ ਵਿੱਚ ਹਰਗਿਜ਼ ਐਸਾ ਨਹੀਂ, ਕਿਉਂਕਿ ਹਜ਼ਰਤ ਆਦਮ ਦੀ ਸਾਰੀ ਔਲਾਦ ਖਾ ਕੋਈ ਮਜ਼ਹਬ ਪਸੰਦ ਹੋਵੇ ਖਾ ਮਜ਼ਹਬ ਪਸੰਦ ਨਾ ਹੋਵੇ, ਛੋਟਾ ਹੋਵੇ ਜਾਂ ਵੱਡਾ ਹੋਵੇ, ਸਭ ਗੁਨਾਹ ਦੇ ਮਤਹਿਤ ਨੇ। ਇਸ ਲਈ ਹਰ ਬਸ਼ਰ ਤੇ ਲਾਜ਼ਮ ਹੈ ਕਿ ਉਹ ਆਸਮਾਨ ਤੋਂ ਆਉਣ ਵਾਲੀ ਕੁਵਤ ਤੇ ਕੁਦਰਤ ਦੇ ਵਸੀਲੇ ਦੁਬਾਰਾ ਪੈਦਾ ਹੋਵੇ, ਯਾਨੀ ਰੂਹ ਕੁਦਸ ਤੋਂ ਨਵੇਂ ਸਿਰੇ ਤੋਂ ਪੈਦਾ ਹੋਵੇ। ਹੁਣ ਜ਼ਿਲ੍ਹੇ ਮੁਕੱਦਸ ਵੱਲ ਵਾਪਸ ਆਉਂਦੇ ਹਾਂ ਤੇ ਉਸ ਬਦਕਾਰ ਸਾਮਰੀ ਔਰਤ ਦੇ ਨਾਲ ਯਸੂ ਮਸੀਹ ਦੀ ਗੁਫ਼ਤਗੂ ਸੁਣਦੇ ਹਾਂ। ਸਾਮਰੀਆ ਉਹ ਇਲਾਕਾ ਸੀ ਜਿਹੜਾ ਯਹੂਦੀਆ ਤੇ ਗਲੀਲ ਦੇ ਦਰਮਿਆਨ ਵਿੱਚ ਵਾਕਿਆ ਸੀ ਤੇ ਇਹ ਇਲਾਕਾ ਯਹੂਦੀਆਂ ਦਾ ਇਲਾਕਾ ਸੀ। ਬੜੇ ਸਾਰੇ ਸਾਮਰੀ ਇਸ ਇਲਾਕੇ ਵਿੱਚ ਦੇਸੀ ਨਹੀਂ ਸਨ ਬਲਕਿ ਪਰਦੇਸੀ ਸਨ, ਯਾਨੀ ਦੂਜੇ ਇਲਾਕਿਆਂ ਵਿੱਚੋਂ ਆਏ ਹੋਏ ਸਨ। ਇਸ ਲਈ ਯਹੂਦੀ ਇਹਨਾਂ ਸਾਮਰੀਆਂ ਨੂੰ ਗੈਰ ਯਹੂਦੀ ਸਮਝਦੇ ਸਨ। ਇਸੇ ਵਜ੍ਹਾ ਤੋਂ ਇਹਨਾਂ ਯਹੂਦੀਆਂ ਤੇ ਸਾਮਰੀਆਂ ਦਾ ਆਪਸ ਵਿੱਚ ਮੇਲ ਜੋਲ ਤੇ ਲੈਣ ਦੇਣ ਤੇ ਮੁਆਸ਼ਰਤੀ ਰੱਖ ਰਖਾਓ ਨਾ ਸੀ। ਤਾਹਮ ਯਸੂ ਮਸੀਹ ਨੇ ਕਿਸੇ ਰਵਾਦਾਰੀ ਦਾ ਮੁਜ਼ਾਹਰਾ ਨਾ ਕੀਤਾ, ਕਿਉਂਕਿ ਖੁਦਾ ਨੂੰ ਰਵਾਦਾਰੀ ਪਸੰਦ ਨਹੀਂ। ਯਸੂ ਮਸੀਹ ਦੁਨੀਆ ਵਿੱਚ ਹਰ ਉਸ ਗੁਨਾਹਗਾਰ ਦੀ ਖਾਤਰ ਆਇਆ ਜਿਹੜਾ ਗੁਨਾਹਾਂ ਤੋਂ ਤੋਬਾ ਕਰਕੇ ਨਵਾਂ ਮਖਲੂਕ ਬਣਨਾ ਚਾਹੁੰਦਾ ਹੈ। ਇਸ ਲਈ ਯਸੂ ਨੇ ਇਸ ਗੁਨਾਹਗਾਰ ਔਰਤ ਦੇ ਨਾਲ ਗੱਲ ਕਰਨ 'ਚ ਸ਼ਰਮ ਮਹਿਸੂਸ ਨਾ ਕੀਤੀ। ਹੁਣ ਵੇਖਦੇ ਹਾਂ ਕਿ ਯੂਹੰਨਾ ਦੀ ਇੰਜੀਲ ਦੇ ਚੌਥੇ ਬਾਅ ਵਿੱਚ ਕੀ ਮਰਕੂਮ ਏ। ਕਲਾਮੇ ਖੁਦਾ ਫਰਮਾਉਂਦਾ ਹੈ ਤੇ ਉਹਨੇ ਯਾਨੀ ਯਸੂ ਨੂੰ ਸਾਮਰੀਆ ਤੋਂ ਹੋ ਕੇ ਜਾਣਾ ਜ਼ਰੂਰ ਸੀ, ਪਾਸੋਂ ਸਾਮਰੀਆ ਦੇ ਇੱਕ ਸ਼ਹਿਰ ਤੱਕ ਆਇਆ ਜਿਹੜਾ ਸੁਖਾਰ ਕਹਿਲਾਂਦਾ ਹੈ। ਉਸ ਕਿਤੇ ਦੇ ਨਜ਼ਦੀਕ ਤੇ ਜਿਹੜਾ ਯਾਕੂਬ ਨੇ ਆਪਣੇ ਬੇਟੇ ਯੂਸਫ ਨੂੰ ਦਿੱਤਾ ਸੀ ਤੇ ਯਾਕੂਬ ਦਾ ਕੂਆਂ ਉੱਥੇ ਹੀ ਸੀ। ਚੁਨਾਚੇ ਯਿਸੂ ਸਫ਼ਰ ਤੋਂ ਥੱਕਿਆ ਮੰਦਾ ਹੋ ਕੇ ਉਸ ਕੂਏ ਤੇ ਬਹਿ ਗਿਆ। ਇਹ 6 ਘੰਟੇ ਦੇ ਕਰੀਬ ਸੀ। ਸਾਮਰੀਆ ਦੀ ਇੱਕ ਔਰਤ ਪਾਣੀ ਭਰਨ ਆਈ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਪਾਣੀ ਪਿਲਾ, ਕਿਉਂਕਿ ਉਹਦੇ ਸ਼ਾਗਿਰਦ ਸ਼ਹਿਰ ਵਿੱਚ ਖਾਣਾ ਮੋਲ ਲੈਣ ਨੂੰ ਗਏ ਹੋਏ ਸਨ। ਉਸ ਸਾਮਰੀ ਔਰਤ ਨੇ ਉਹਨੂੰ ਆਖਿਆ ਕਿ ਤੂੰ ਯਹੂਦੀ ਹੋ ਕੇ ਮੇਰੇ ਕੋਲੋਂ, ਯਾਨੀ ਸਾਮਰੀ ਔਰਤ ਕੋਲੋਂ ਪਾਣੀ ਕਿਉਂ ਮੰਗਣਾ ਹੈ, ਕਿਉਂਕਿ ਯਹੂਦੀ ਸਾਮਰੀਆਂ ਦੇ ਨਾਲ ਕਿਸੇ ਕਿਸਮ ਦਾ ਵਰਤਾਓ ਨਾ ਰੱਖਦੇ ਸਨ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜੇ ਤੂੰ ਖੁਦਾ ਦੀ ਬਖਸ਼ਿਸ਼ ਨੂੰ ਜਾਣਦੀ ਤੇ ਇਹ ਵੀ ਜਾਣਦੀ ਕਿ ਉਹ ਕੌਣ ਹੈ ਜਿਹਦੇ ਨਾਲ ਤੂੰ ਗੱਲ ਕਰਨੀ ਹੈ ਤੇ ਜਿਹੜਾ ਤੈਨੂੰ ਕਹਿੰਦਾ ਮੈਨੂੰ ਪਾਣੀ ਪਿਆ, ਤੇ ਤੂੰ ਉਹਦੇ ਕੋਲੋਂ ਮੰਗਦੀ ਤੇ ਉਹ ਤੈਨੂੰ ਜ਼ਿੰਦਗੀ ਦਾ ਪਾਣੀ ਦਿੰਦਾ। ਔਰਤ ਨੇ ਉਹਨੂੰ ਆਖਿਆ ਕਿ ਖੁਦਾਵੰਦ, ਤੇਰੇ ਕੋਲ ਪਾਣੀ ਭਰਨ ਵਾਸਤੇ ਕੁਝ ਨਹੀਂ ਹੈ ਤੇ ਕੂਆਂ ਡੂੰਘਾ ਏ, ਤੇ ਫਿਰ ਉਹ ਜ਼ਿੰਦਗੀ ਦਾ ਪਾਣੀ ਤੇਰੇ ਕੋਲ ਕਿੱਥੋਂ ਆਇਆ? ਕਿ ਤੂੰ ਸਾਡੇ ਬਾਪ ਯਾਕੂਬ ਨਾਲੋਂ ਵੱਡਾ ਏ ਜਿਹਨੇ ਸਾਨੂੰ ਇਹ ਕੂਆਂ ਦਿੱਤਾ, ਤੇ ਖੁਦ ਉਹਨੇ ਤੇ ਉਹਦੇ ਬੇਟਿਆਂ ਨੇ ਤੇ ਉਹਦੇ ਮਵੇਸ਼ੀਆਂ ਨੇ ਇਹਦੇ ਵਿੱਚੋਂ ਪੀਤਾ ਏ? ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜੋ ਕੋਈ ਇਸ ਪਾਣੀ ਵਿੱਚੋਂ ਪੀਂਦਾ ਏ ਉਹ ਫਿਰ ਪਿਆਸਾ ਹੋਵੇਗਾ, ਮਗਰ ਜਿਹੜਾ ਕੋਈ ਉਸ ਪਾਣੀ ਵਿੱਚੋਂ ਪੀਏਗਾ ਜਿਹੜਾ ਮੈਂ ਉਹਨੂੰ ਦੇਵਾਂਗਾ ਉਹ ਅਬਦ ਤੱਕ ਪਿਆਸਾ ਨਾ ਹੋਵੇਗਾ, ਬਲਕਿ ਜਿਹੜਾ ਪਾਣੀ ਮੈਂ ਉਹਨੂੰ ਦੇਵਾਂਗਾ ਉਹ ਉਹਦੇ ਵਿੱਚ ਇੱਕ ਚਸ਼ਮਾ ਬਣ ਜਾਏਗਾ ਜਿਹੜਾ ਹਮੇਸ਼ਾ ਦੀ ਜ਼ਿੰਦਗੀ ਵਾਸਤੇ ਜਾਰੀ ਰਹੇਗਾ। ਔਰਤ ਨੇ ਉਹਨੂੰ ਆਖਿਆ, ਇਹ ਖੁਦਾਵੰਦ ਤੂੰ ਪਾਣੀ ਮੈਨੂੰ ਦੇ ਤਾਂ ਕਿ ਮੈਂ ਨਾ ਪਿਆਸੀ ਹੋਵਾਂ ਨਾ ਪਾਣੀ ਭਰਨ ਨੂੰ ਇੱਥੋਂ ਤੱਕ ਆਵਾਂ। ਯਿਸੂ ਨੇ ਉਹਨੂੰ ਆਖਿਆ, ਜਾ ਆਪਣੇ ਸ਼ੋਹਰ ਨੂੰ ਇੱਥੇ ਬੁਲਾ ਲਿਆ। ਔਰਤ ਨੇ ਜਵਾਬ ਵਿੱਚ ਉਹਨੂੰ ਆਖਿਆ ਕਿ ਮੈਂ ਬੇਸ਼ੋਹਰ ਹਾਂ। ਯਿਸੂ ਨੇ ਉਹਨੂੰ ਆਖਿਆ ਕਿ ਤੂੰ ਖੂਬ ਆਖਿਆ ਕਿ ਮੈਂ ਬੇਸ਼ੋਹਰ ਹਾਂ, ਕਿਉਂਕਿ ਤੂੰ 5 ਸ਼ੋਹਰ ਕਰ ਚੁੱਕੀ ਹੈ ਤੇ ਜਿਹਦੇ ਨਾਲ ਤੂੰ ਹੁਣ ਏ ਉਹ ਤੇਰਾ ਸ਼ੋਹਰ ਨਹੀਂ ਹੈ। ਇਹ ਤੂੰ ਸੱਚ ਆਖਿਆ। ਔਰਤ ਨੇ ਉਹਨੂੰ ਆਖਿਆ, ਇਹ ਖੁਦਾਵੰਦ ਮੈਨੂੰ ਮਾਲੂਮ ਹੁੰਦਾ ਕਿ ਤੂੰ ਨਬੀ ਹੈ, ਸਾਡੇ ਬਾਪ ਦਾਦਾ ਨੇ ਇਸ ਪਹਾੜ ਤੇ ਪ੍ਰਸਤਿਸ਼ ਕੀਤੀ ਤੇ ਤੁਸੀਂ ਕਹਿੰਦੇ ਹੋ ਕਿ ਉਹ ਜਗ੍ਹਾ ਜਿੱਥੇ ਪ੍ਰਸਤਿਸ਼ ਕਰਨੀ ਚਾਹੀਦੀ ਏ ਯਰੂਸ਼ਲਮ ਵਿੱਚ ਏ। ਯਿਸੂ ਨੇ ਉਹਨੂੰ ਆਖਿਆ, ਇਹ ਔਰਤ ਮੇਰੀ ਗੱਲ ਦਾ ਯਕੀਨ ਕਰ ਕਿ ਉਹ ਵੇਲਾ ਆਉਂਦਾ ਕਿ ਤੁਸੀਂ ਨਾ ਇਸ ਪਹਾੜ ਤੇ ਪ੍ਰਸਤਿਸ਼ ਕਰੋਗੇ ਤੇ ਨਾ ਯਰੂਸ਼ਲਮ ਵਿੱਚ, ਤੁਸੀਂ ਜਿਹਨੂੰ ਨਹੀਂ ਜਾਣਦੇ ਉਹਦੀ ਪ੍ਰਸਤਿਸ਼ ਕਰਦੇ ਹੋ, ਅਸੀਂ ਜਿਹਨੂੰ ਜਾਣਦੇ ਹਾਂ ਉਹਦੀ ਪ੍ਰਸਤਿਸ਼ ਕਰਨੇ ਹਾਂ, ਕਿਉਂਕਿ ਨਜਾਤ ਯਹੂਦੀਆਂ ਵਿੱਚੋਂ ਏ, ਮਗਰ ਉਹ ਵੇਲਾ ਆਉਂਦਾ ਬਲਕਿ ਹੁਣ ਹੀ ਏ ਕਿ ਸੱਚੇ ਪਰਸਤਾਰ ਬਾਪ ਦੀ ਪ੍ਰਸਤਿਸ਼ ਰੂਹ ਤੇ ਸੱਚਾਈ ਦੇ ਨਾਲ ਕਰਨਗੇ, ਕਿਉਂਕਿ ਬਾਪ ਆਪਣੇ ਲਈ ਐਸੇ ਹੀ ਪਰਸਤਾਰ ਲੱਭਦਾ ਏ। ਖੁਦਾ ਰੂਹ ਏ ਤੇ ਜ਼ਰੂਰ ਏ ਕਿ ਉਹਦੇ ਪਰਸਤਾਰ ਰੂਹ ਤੇ ਸੱਚਾਈ ਦੇ ਨਾਲ ਉਹਦੀ ਪ੍ਰਸਤਿਸ਼ ਕਰਨ। ਔਰਤ ਨੇ ਉਹਨੂੰ ਆਖਿਆ, ਮੈਂ ਜਾਣਨੀ ਹਾਂ ਕਿ ਮਸੀਹ ਜਿਹੜਾ ਖ੍ਰਿਸਤਸ ਕਹਿਲਾਂਦਾ ਆਉਣ ਵਾਲਾ ਏ, ਜਦੋਂ ਆਏਗਾ ਤੇ ਸਾਨੂੰ ਸਭ ਗੱਲਾਂ ਦੱਸੇਗਾ। ਯਿਸੂ ਨੇ ਉਹਨੂੰ ਆਖਿਆ, ਮੈਂ ਜੋ ਤੇਰੇ ਨਾਲ ਗੱਲ ਕਰਨ ਡਿਆ ਵਾਂ ਉਹੀ ਹਾਂ। ਇੰਨੇ ਵਿੱਚ ਉਹਦੇ ਸ਼ਾਗਿਰਦ ਆ ਗਏ ਤੇ ਤਾਜੁਬ ਕਰਕੇ ਵੇਖਣ ਲੱਗੇ ਕਿ ਔਰਤ ਦੇ ਨਾਲ ਗੱਲਾਂ ਕਰਨ ਡਿਆ, ਤੇ ਵੀ ਕਿਸੇ ਨੇ ਨਾ ਆਖਿਆ ਕਿ ਤੂੰ ਕੀ ਚਾਹੁੰਦਾ ਜਾਂ ਉਹਦੇ ਨਾਲ ਕਿਉਂ ਗੱਲਾਂ ਕਰਨਾ। ਬਸ ਔਰਤ ਆਪਣਾ ਕੜਾ ਛੱਡ ਕੇ ਸ਼ਹਿਰ ਵਿੱਚ ਚਲੀ ਗਈ ਤੇ ਲੋਕਾਂ ਨੂੰ ਆਖਣ ਲੱਗੀ ਕਿ ਇੱਕ ਆਦਮੀ ਨੂੰ ਵੇਖੋ ਜਿਹਨੇ ਮੇਰੇ ਸਭ ਕੰਮ ਦੱਸ ਦਿੱਤੇ, ਕਿ ਮੁਮਕਿਨ ਹੈ ਕਿ ਮਸੀਹ ਇਹੋ ਹੀ ਹੈ। ਉਹ ਸ਼ਹਿਰ ਵਿੱਚੋਂ ਨਿਕਲ ਕੇ ਉਹਦੇ ਕੋਲ ਆਉਣ ਲੱਗੇ ਤੇ ਉਸ ਸ਼ਹਿਰ ਦੇ ਬੜੇ ਸਾਰੇ ਸਾਮਰੀ ਉਸ ਔਰਤ ਦੇ ਆਖਣ ਤੇ, ਜਿਹਨੇ ਗਵਾਹੀ ਦਿੱਤੀ ਕਿ ਉਹਨੇ ਮੇਰੇ ਸਭ ਕੰਮ ਮੈਨੂੰ ਦੱਸ ਦਿੱਤੇ ਨੇ, ਉਹਦੇ ਤੇ ਈਮਾਨ ਲਿਆਏ। ਬਸ ਜਦੋਂ ਸਾਮਰੀ ਉਹਦੇ ਕੋਲ ਆਏ ਤੇ ਉਹਨੂੰ ਦਰਖਾਸਤ ਕਰਕੇ ਆਖਣ ਲੱਗੇ ਕਿ ਸਾਡੇ ਕੋਲ ਰਹਿ, ਚੁਨਾਚੇ ਉਹ 2 ਦਿਹਾੜੇ ਉੱਥੇ ਰਿਹਾ ਤੇ ਉਹਦੇ ਕਲਾਮ ਦੇ ਸਬਬ ਤੋਂ ਹੋਰ ਵੀ ਬਥੇਰੇ ਈਮਾਨ ਲਿਆਏ ਤੇ ਉਸ ਔਰਤ ਨੂੰ ਆਖਿਆ, ਹੁਣ ਅਸੀਂ ਤੇਰੇ ਆਖਣ ਤੇ ਹੀ ਈਮਾਨ ਨਹੀਂ ਲਿਆਏ, ਕਿਉਂਕਿ ਅਸੀਂ ਖੁਦ ਵੇਖ ਲਿੱਤਾ ਏ ਤੇ ਜਾਣਦੇ ਹਾਂ ਕਿ ਫਿਲ ਹਕੀਕਤ ਦੁਨੀਆਂ ਦਾ ਮੁਨੱਜੀ ਏ। ਇੱਥੇ ਸਾਮਰੀ ਔਰਤ ਦੀ ਕਹਾਣੀ ਖਤਮ ਹੋ ਜਾਂਦੀ ਏ। ਇਹ ਕਹਾਣੀ ਫਿਲ ਹਕੀਕਤ ਬੜੀ ਅਹਿਮ ਕਹਾਣੀ ਏ, ਕਿਉਂਕਿ ਇਹ ਸਾਨੂੰ ਦੱਸਦੀ ਏ ਕਿ ਇੱਕ ਬਦਚਲਨ ਔਰਤ ਨੇ ਦਰਿਆਫਤ ਕਰ ਲਿੱਤਾ ਕਿ ਯਿਸੂ ਹੀ ਖੁਦਾ ਦਾ ਭੇਜਿਆ ਹੋਇਆ ਜ਼ਮੀਨ ਤੇ ਦੁਨੀਆਂ ਦਾ ਨਜਾਤ ਦਹਿੰਦਾ ਏ। ਇਸ ਦਰਿਆਫਤ ਨੇ ਉਹਦੀ ਜ਼ਿੰਦਗੀ ਬਦਲ ਦਿੱਤੀ। ਪਹਿਲੇ ਤਾਂ ਉਸ ਔਰਤ ਨੂੰ ਪਤਾ ਨਾ ਚੱਲ ਸਕਿਆ ਕਿ ਉਹਦੇ ਨਾਲ ਗੱਲਾਂ ਕਰਨ ਵਾਲਾ ਕੌਣ ਏ। ਉਹਨੇ ਯਿਸੂ ਨੂੰ ਆਮ ਯਹੂਦੀਆਂ ਦੀ ਤਰ੍ਹਾਂ ਇੱਕ ਯਹੂਦੀ ਮੁਸਾਫਰ ਸਮਝਿਆ। ਤਾਹਮ ਗੱਲਾਂ ਗੱਲਾਂ ਵਿੱਚ ਯਿਸੂ ਨੇ ਉਹਦੇ ਨਾਲ ਕੁਝ ਐਸੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੇ ਨਾਲ ਆਮ ਆਦਮੀ ਨਾ ਸਮਝ ਸਕਦਾ ਸੀ ਕਿ ਉਹ ਇੱਕ ਨਬੀ ਹੈ। ਆਖਿਰਕਾਰ ਉਹ ਔਰਤ ਜਾਣ ਗਈ ਕਿ ਉਹਨੇ ਗੱਲਾਂ ਕਰਨ ਵਾਲੀ ਹਸਤੀ ਜਿਹਦੇ ਨਾਲ ਉਹ ਗੱਲਾਂ ਕਰਦੀ ਏ ਉਹ ਪਹਿਚਾਣ ਲਿੱਤੀ ਏ ਅਤੇ ਉਹ ਨਬੀਆਂ ਵਿੱਚੋਂ ਬਹੁਤ ਆਲਾ ਅਤੇ ਬਾਲਾ ਹਸਤੀ ਏ ਅਤੇ ਉਹ ਮਸੀਹ ਮਾਊ ਦੇ ਅਤੇ ਦੁਨੀਆਂ ਦਾ ਨਜਾਤ ਦਹਿੰਦਾ ਏ ਜਿਹਦੀ ਪੇਸ਼ਨਗੋਈਆਂ ਖੁਦਾ ਦੇ ਨਬੀ ਮੁੱਦਤ ਤੋਂ ਕਰਦੇ ਚਲੇ ਆਏ ਨੇ। ਜਦੋਂ ਉਸ ਔਰਤ ਨੂੰ ਯਸੂ ਦੀ ਪਹਿਚਾਣ ਹੋ ਗਈ ਅਤੇ ਉਹ ਆਪਣਾ ਕੜਾ ਕੂਏ 'ਤੇ ਹੀ ਛੱਡ ਕੇ ਸ਼ਹਿਰ ਵੱਲ ਭੱਜੀ ਅਤੇ ਲੋਕਾਂ ਨੂੰ ਉਹਦੀ ਨਿਸ਼ਾਨੀਆਂ ਦੱਸੀਆਂ ਅਤੇ ਆਖਿਆ ਐਨ ਮੁਮਕਿਨ ਹੈ ਕਿ ਇਹੀ ਸ਼ਖਸ ਅਲ ਮਸੀਹ ਏ ਜਿਹਨੇ ਮੇਰੇ ਪਿਛਲੇ ਸਾਰੇ ਗੁਨਾਹ ਅਤੇ ਕਰਤੂਤਾਂ ਦੱਸ ਦਿੱਤੀਆਂ ਨੇ। ਇਹਦੇ ਤੋਂ ਬਾਅਦ ਬੜੇ ਸਾਰੇ ਸ਼ਹਿਰੀ ਯਸੂ ਦੇ ਕੋਲ ਆਏ ਅਤੇ ਉਹਦੇ ਕੋਲੋਂ ਦਰਖਾਸਤ ਕਰਨ ਲੱਗੇ ਕਿ ਉਹਨਾਂ ਦੇ ਕੋਲ ਠਹਿਰੇ ਅਤੇ ਯਸੂ 2 ਦਿਨ ਤੱਕ ਉੱਥੇ ਰੁਕਿਆ ਰਿਹਾ ਅਤੇ ਉਹਨੇ ਉਹਨਾਂ ਨੂੰ ਸਿਖਾਇਆ ਕਿ ਉਹ ਆਪਣੇ ਦਿਲਾਂ ਨੂੰ ਕਿਵੇਂ ਪਾਕ ਕਰਨ ਅਤੇ ਖੁਦਾ ਦੇ ਸੱਚੇ ਪਰਸਤਾਰ ਬਣ ਜਾਵਣ। ਇਸ ਤਰ੍ਹਾਂ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਕਿ ਉਹਦੇ ਕਲਾਮ ਦੇ ਸਬਬ ਤੋਂ ਹੋਰ ਵੀ ਬਹੁਤੇਰੇ ਈਮਾਨ ਲਿਆਏ ਅਤੇ ਉਸ ਔਰਤ ਨੂੰ ਆਖਣ ਲੱਗੇ ਕਿ ਹੁਣ ਅਸੀਂ ਤੇਰੇ ਆਖਣ 'ਤੇ ਈਮਾਨ ਨਹੀਂ ਲਿਆਉਂਦੇ ਕਿਉਂਕਿ ਅਸੀਂ ਖੁਦ ਸੁਣ ਲਿੱਤਾ ਏ ਅਤੇ ਜਾਣਦੇ ਹਾਂ ਕਿ ਫਿਲ ਹਕੀਕਤ ਦੁਨੀਆਂ ਦਾ ਮੁਨੱਜੀ ਏ। ਇਹ ਹਵਾਲਾ ਤੁਸੀਂ ਯੂਹੰਨਾ ਦੀ ਇੰਜੀਲ ਬਾਬ 4 ਅਤੇ ਆਇਤ 41 ਵਿੱਚ ਵੇਖ ਸਕਦੇ ਹੋ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।